ਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ 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 ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮਨ ਆਵੈ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮਨ ਆਵੈ ਹਰ ਹਰ ਨਾਮ ਧਿਆਇਆ ਤਾਂ ਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਸਵਰੂਪ, ਗੁਰੂ ਖਾਲਸਾ ਸਤਸੰਗਤ ਜੀ, ਆਪ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਹੋਰ ਸੰਸਾਰ ਦੀਆਂ ਵਿਧੀਆਂ ਉਕਤੀਆਂ ਜੁਗਤੀਆਂ ਕਿਸੇ ਕੰਮ ਨਹੀਂ ਆਉਂਦੀਆਂ, ਔਰ ਇਸੇ ਕਰਕੇ ਹੀ ਅਸਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕੀਤੀ ਹੈ। ਕਿਉਂਕਿ ਜਦੋਂ ਮਨੁੱਖ ਸੰਸਾਰ ਦੇ ਧੰਦਿਆਂ ਵਿੱਚ ਫਸ ਜਾਂਦਾ ਹੈ, ਉਹਨਾਂ ਧੰਦਿਆਂ ਤੋਂ ਛੁੱਟਣ ਵਾਸਤੇ ਸਤਸੰਗਤ ਜੀ ਫਿਰ ਗੁਰੂ ਦੀ ਸ਼ਰਨ ਗ੍ਰਹਿਣ ਕਰਦਾ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਦਰਸਾਇਆ ਹੈ, ਜਾਲ ਪਸਾਰ ਚੋਗ ਬਿਸਥਾਰੀ ਪੰਖੀ ਜਿਉਂ ਫਹਾਵਤ ਹੈ, ਕਹੋ ਨਾਨਕ ਬੰਧਨ ਕਾਟਣ ਕਉ, ਮੈਂ ਸਤਿਗੁਰ ਪੁਰਖ ਧਿਆਵਤ ਹੈ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਵੇਂ ਇੱਕ ਸ਼ਿਕਾਰੀ ਪੰਛੀ ਨੂੰ ਪਕੜਨ ਵਾਸਤੇ ਜਾਲ ਪਸਾਰਦਾ ਹੈ, ਉਸ ਜਾਲ ਦੇ ਥੱਲੇ ਚੋਗਾ ਖਿਲਾਰ ਦਿੰਦਾ ਹੈ, ਜਦੋਂ ਪੰਛੀ ਚੋਗਾ ਚੁਗਦਾ ਹੈ ਤਾਂ ਸਤਸੰਗਤ ਜੀ ਉਹ ਜਾਲ ਵਿੱਚ ਫਸ ਜਾਂਦਾ ਹੈ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਸੇ ਤਰ੍ਹਾਂ ਮੈਂ ਆਪ ਕੀ ਪਦਾਰਥਾਂ ਦਾ ਜਾਲ ਵਿਛਿਆ ਹੋਇਆ ਹੈ। ਜੀਵ ਰੂਪ ਪੰਛੀ ਮੈਂ ਆਪ ਕੀ ਪਦਾਰਥਾਂ ਦੇ ਜਾਲ ਵਿੱਚ ਮੋਹ ਕਰਕੇ ਫਸਿਆ ਪਿਆ ਹੈ, ਪਰ ਜਿਨ੍ਹਾਂ ਨੂੰ ਸੋਝੀ ਆਈ ਉਹਨਾਂ ਨੇ ਸਤਿਗੁਰੂ ਨੂੰ ਯਾਦ ਕੀਤਾ। ਸਤਿਗੁਰੂ ਹੁਣ ਇਹ ਧੰਦਿਆਂ ਰੂਪੀ ਪਿੰਜਰੇ ਵਿੱਚੋਂ ਤੁਹਾਡੇ ਤੋਂ ਬਗੈਰ ਸਾਡਾ ਕੋਈ ਛੁਟਕਾਰਾ ਨਹੀਂ ਕਰਾ ਸਕਦਾ, ਆਪ ਸਾਡੇ 'ਤੇ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਮੈਂ ਆਪ ਕੀ ਪਦਾਰਥਾਂ ਦੇ ਬੰਧਨ ਕੱਟਣ ਵਾਸਤੇ ਮੈਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦਾ ਹਾਂ। ਜਦੋਂ ਉਹ ਵਾਹਿਗੁਰੂ ਕਿਰਪਾ ਕਰੇ ਤਾਂ ਸਾਧ ਸੰਗਤ ਜੀ ਇਸ ਜੀਵ ਰੂਪ ਪੰਛੀ ਦੇ ਸਾਰੇ ਹੀ ਬੰਧਨ ਕੱਟੇ ਜਾਂਦੇ ਨੇ। ਭਗਤ ਕਬੀਰ ਸਾਹਿਬ ਜੀ ਨੇ ਵੀ ਇਹਦੇ ਬਾਰੇ ਜ਼ਿਕਰ ਕੀਤਾ, ਕਬੀਰ ਚੁਗੈ ਚਿਤਾਰੇ ਭੀ ਚੁਗੈ, ਚੁਗ ਚੁਗ ਚਿਤਾਰੇ ਜੈਸੇ ਬਚਰੈ ਕੂੰਜ ਮਨ ਮਾਇਆ ਮਮਤਾ ਰੇ। ਜਿਵੇਂ ਕੂੰਜ ਚੋਗਾ ਚੁਗਦੀ ਹੈ, ਚੋਗੇ ਦੌਰਾਨ ਉਹ ਆਪਣੇ ਬੱਚਿਆਂ ਨੂੰ ਚੇਤੇ ਕਰਦੀ ਹੈ, ਪਰ ਮਨੁੱਖ ਦਾ ਮਨ ਜਿਹੜਾ ਹੈ ਇਹ ਇਸ ਤਰ੍ਹਾਂ ਮੈਂ ਆਪ ਕੀ ਪਦਾਰਥਾਂ ਦੇ ਵਿੱਚ ਫਸਿਆ ਹੋਇਆ ਹੈ, ਜਿਵੇਂ ਕੂੰਜ ਦਾ ਮਨ ਆਪਣੇ ਬੱਚਿਆਂ ਦੇ ਮੋਹ ਵਿੱਚ ਫਸਿਆ ਹੈ। ਸਤਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਾਮ ਸਿਮਰਨ ਤੋਂ ਬਗੈਰ ਤੂੰ ਹੋਰ ਕੰਮ ਕਰਦਾ ਹੈ, ਇਹ ਕੰਮ ਤੇਰੇ ਕਿਸੇ ਅਰਥ ਨਹੀਂ, ਬੇਕਾਰ ਹਨ, ਇਹਨਾਂ ਕੰਮਾਂ ਦਾ ਕੋਈ ਫਾਇਦਾ ਨਹੀਂ। ਸਾਧ ਸੰਗਤ ਨਾਲ ਮਿਲ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰਿਆ ਕਰ, ਯਤਨ ਕਰ ਇਸ ਸੰਸਾਰ ਸਮੁੰਦਰ ਤੋਂ ਤਰਨ ਦਾ। ਜੇ ਤੂੰ ਯਤਨ ਨਾ ਕੀਤਾ, ਗੁਰੂ ਕੀ ਸੰਗਤ ਨਾਲ ਨਾ ਜੁੜਿਓ ਤਾਂ ਸਤਿਗੁਰੂ ਜੀ ਕਹਿੰਦੇ ਮੈਂ ਆਪ ਕੀ ਪਦਾਰਥਾਂ ਕਰਕੇ ਤੇਰਾ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਬੇਅਰਥ ਹੀ ਜਾ ਰਿਹਾ ਹੈ। ਸਤਿਗੁਰੂ ਜੀ ਨੇ ਇਸੇ ਤਰ੍ਹਾਂ ਦਰਸਾਇਆ ਹੈ ਕਿ ਬਹੁਤ ਜਨਮਾਂ ਤੋਂ ਬਾਅਦ ਸਾਨੂੰ ਇਹ ਮਨੁੱਖਾ ਦੇਹ ਹੀ ਪ੍ਰਾਪਤ ਹੋਈ ਹੈ, ਪਰ ਹੋਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਪਰਮਾਤਮਾ ਨੂੰ ਮਿਲਣ ਦੀ ਸਤਿਗੁਰੂ ਜੀ ਕਹਿੰਦੇ ਇਹ ਤੇਰੀ ਵਾਰੀ ਹੈ, ਇਹ ਤੇਰੀ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਮੁਰਾਰ। ਸਤਿਗੁਰੂ ਜੀ ਕਹਿੰਦੇ ਇਹ ਤੇਰਾ ਸਮਾਂ ਹੈ, ਇਹ ਤੈਨੂੰ ਵਾਰੀ ਪ੍ਰਾਪਤ ਹੋਈ ਹੈ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਵੇਖਣ ਦਾ ਯਤਨ ਕਰ, ਕਿਉਂਕਿ ਉਹ ਬਾਹਰ ਨਹੀਂ। ਅਸੀਂ ਆਮ ਕਰਕੇ ਬਾਹਰ ਮੁਖੀ ਹੋ ਕੇ ਉਸ ਦੀ ਭਾਲ ਕਰਦੇ ਹਾਂ, ਪਰ ਬਾਹਰੋਂ ਸਾਧ ਸੰਗਤ ਜੀ ਉਹ ਕਿਤਿਓਂ ਵੀ ਪ੍ਰਾਪਤ ਨਹੀਂ ਹੁੰਦਾ। ਨਾ ਤਾਂ ਉਹਦਾ ਕੋਈ ਇੱਕ ਦੇਸ਼ ਹੈ, ਨਾ ਉਹ ਆਪਣਾ ਕਿਤੇ ਮਕਾਨ ਉਸਾਰ ਕੇ ਬੈਠਾ ਹੋਇਆ ਹੈ। ਸਾਧ ਸੰਗਤ ਨਾ ਹੀ ਉਹ ਕਿਤੇ ਆਇਆ ਸੁਣਿਆ ਹੈ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਤਾਂ ਸਾਰਿਆਂ ਜੀਵਾਂ ਦੇ ਹਿਰਦੇ ਵਿੱਚ ਵੱਸਦਾ ਹੈ, ਪਰ ਜਿਨ੍ਹਾਂ ਨੇ ਗੁਰੂ ਚਰਨਾਂ ਨਾਲ ਜੁੜ ਕੇ ਬਿਰਤੀ ਨੂੰ ਅੰਤਰਮੁਖ ਕਰ ਲਿਆ, ਉਹਨਾਂ ਨੇ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚੋਂ ਤੱਕਿਆ ਹੈ। ਹਿਰਦੇ ਵਿੱਚੋਂ ਤੱਕ ਕੇ ਸਾਧ ਸੰਗਤ ਜੀ ਉਹਨਾਂ ਨੇ ਉਸ ਪਰਮੇਸ਼ਰ ਦੇ ਨਾਲ ਬਚਨ ਬਿਲਾਸ ਵੀ ਕੀਤੇ ਅਤੇ ਨਾਲ ਬੇਨਤੀਆਂ ਵੀ ਕੀਤੀਆਂ। ਕਾਰਨ ਕਵਣ ਅਬੋਲ, ਇਹ ਵਾਹਿਗੁਰੂ ਕੀ ਕਾਰਨ ਹੈ, ਤੁਸੀਂ ਸਾਡੇ ਨਾਲ ਬੋਲਦੇ ਕਿਉਂ ਨਹੀਂ। ਉਹਨਾਂ ਨੇ ਬੇਨਤੀਆਂ ਵੀ ਕੀਤੀਆਂ ਵੀ ਮਹਾਰਾਜ ਤੁਸੀਂ ਸਾਡੇ ਨਾਲ ਬੋਲਦੇ ਕਿਉਂ ਨਹੀਂ, ਕੀ ਕਾਰਨ ਹੈ, ਚੁੱਪ ਕਿਉਂ ਜੇ। ਜਿਨ੍ਹਾਂ ਨੇ ਹਿਰਦੇ ਵਿੱਚ ਵੇਖ ਲਿਆ ਉਹਨਾਂ ਨੇ ਸਾਧ ਸੰਗਤ ਜੀ ਉਸ ਵਾਹਿਗੁਰੂ ਨਾਲ ਗੱਲਾਂ ਬਾਤਾਂ ਵੀ ਕੀਤੀਆਂ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਮਨੁੱਖ ਜਨਮ ਦਾ ਸਤਿ ਸੰਗਤ ਜੀ ਇਹੀ ਸਾਨੂੰ ਲਾਭ ਹੈ। ਗੁਰੂ ਕੀ ਸੰਗਤ ਕਰਨੀ, ਨਾਮ ਜਪਣਾ, ਸੇਵਾ ਕਰਨੀ, ਗੁਰਬਾਣੀ ਪੜ੍ਹਨੀ ਅਤੇ ਜੀਵਾਂ ਦੇ ਉੱਤੇ ਦਇਆ ਕਰਨੀ, ਕਿਰਤ ਕਰਨੀ ਅਤੇ ਵੰਡ ਕੇ ਛਕਣਾ, ਇਹ ਸਤਿਗੁਰੂ ਜੀ ਨੇ ਸਾਡੇ 'ਤੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ, ਜੋ ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਹੁਕਮ ਵਿੱਚ ਸਾਡੇ 'ਤੇ ਰਹਿਮਤ ਕੀਤੀ ਹੈ। ਆਓ ਪਿਆਰ ਸਹਿਤ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਤੁਸ਼ ਬੁੱਧੀ ਅਨੁਸਾਰ ਸਾਂਝੀ ਕਰ ਸਕੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਰਾਗ ਧਨਾਸਰੀ ਵਿੱਚ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 676 'ਤੇ ਸੁਭਾਇਮਾਨ ਹੈ।
ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ।
ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਫਿਰਦਿਆਂ ਫਿਰਦਿਆਂ ਭਾਲ ਕਰਦਿਆਂ ਜਦ ਸਾਧੂ ਜਨਾਂ ਨਾਲ ਮਿਲਾਪ ਹੋਇਆ ਤਾਂ ਸਾਧੂ ਜਨਾਂ ਨੇ ਗੁਰੂ ਦੀ ਸੰਗਤ ਕਰਨ ਦਾ ਉਪਦੇਸ਼ ਦਿੱਤਾ। ਜਦੋਂ ਅਸੀਂ ਗੁਰੂ ਕੀ ਸ਼ਰਨ ਵਿੱਚ ਆਏ ਤਾਂ ਪੂਰੇ ਗੁਰੂ ਨੇ ਸਾਨੂੰ ਸੋਝੀ ਬਖਸ਼ਿਸ਼ ਕੀਤੀ। ਕਈ ਵਾਰ ਮਨੁੱਖ ਦਾ ਪਹਿਲਾ ਕਰਮ ਕੁਛ ਹੋਰ ਹੁੰਦਾ ਹੈ, ਪਰ ਗੁਰੂ ਕੀ ਸੰਗਤ ਵਿੱਚ ਆਉਣ ਕਰਕੇ, ਗੁਰੂ ਦੀ ਸ਼ਰਨ ਪੈਣ ਕਰਕੇ ਜੀਵਨ ਪਲਟਾ ਖਾ ਜਾਂਦਾ ਹੈ। ਕਈ ਵਾਰ ਮਨੁੱਖ ਜਨਮ ਦੇ ਵਿੱਚ ਜੀਵਨ ਦੌਰਾਨ ਚੋਰੀਆਂ ਕਰਦਾ ਹੈ, ਠੱਗੀਆਂ ਮਾਰਦਾ ਹੈ ਔਰ ਕਈ ਤਰ੍ਹਾਂ ਦੇ ਕਰਮ ਕਰਦਾ ਹੈ, ਪਰ ਜਦੋਂ ਪੂਰੇ ਗੁਰੂ ਦੀ ਚਰਨ ਸ਼ਰਨ ਆਉਂਦਾ ਹੈ, ਗੁਰੂ ਕਿਰਪਾ ਕਰਕੇ ਸਮਝਾਉਂਦਾ ਹੈ ਭਈ ਇਹ ਜਿਹੜੇ ਕਰਮ ਤੇਰੇ ਨੇ ਨਾ, ਇਹ ਕੰਮ ਤੇਰੇ ਕਿਸੇ ਅਰਥ ਨਹੀਂ। ਗੁਰੂ ਦਾ ਉਪਦੇਸ਼ ਸੁਣਦਿਆਂ ਸਾਰ ਮਨੁੱਖ ਦਾ ਜੀਵਨ ਤਬਦੀਲ ਹੋ ਜਾਂਦਾ ਹੈ। ਬਾਕੀ ਮਨੁੱਖ ਜਿਹੋ ਜੀ ਸੰਗਤ ਕਰਦਾ ਹੈ ਉਹੋ ਜੀ ਸਤਸੰਗਤ ਜੀ ਰੰਗਤ ਚੜ੍ਹ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ, ਕਬੀਰ ਮਨ ਪੰਖੀ ਭਇਓ ਓਡੇ ਉਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜਿਵੇਂ ਇੱਕ ਪੰਛੀ ਵੱਖ ਵੱਖ ਦਰੱਖਤਾਂ 'ਤੇ ਬੈਠਦਾ ਹੈ, ਵੱਖ ਵੱਖ ਦਰੱਖਤਾਂ ਦੇ ਉਹਨੂੰ ਫਲ ਖਾਣ ਨੂੰ ਮਿਲਦੇ ਨੇ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਪੰਛੀ ਦੀ ਨਿਆਈ ਹੈ, ਇਹ ਦਸਾਂ ਦਿਸ਼ਾਵਾਂ ਦੇ ਵਿੱਚ ਉੱਡ ਉੱਡ ਕੇ ਜਾਂਦਾ ਹੈ ਅਤੇ ਜਿਹੋ ਜੀ ਇਹਨੂੰ ਸੰਗਤ ਮਿਲਦੀ ਹੈ ਨਾ, ਉਹੋ ਜਿਹਾ ਫਲ ਖਾਂਦਾ ਹੈ। ਜੇ ਕਿਤੇ ਇਹਨੂੰ ਮਾੜੀ ਸੰਗਤ ਮਿਲ ਗਈ, ਸ਼ਰਾਬੀਆਂ ਕਬਾਬੀਆਂ ਦੀ, ਅਮਲੀਆਂ ਦੀ, ਤਾਂ ਫਿਰ ਅਮਲ ਖਾਣ ਲੱਗ ਪੈਂਦਾ ਹੈ, ਫਿਰ ਅਮਲੀ ਹੋ ਜਾਂਦਾ ਹੈ। ਜੇ ਕਿਤੇ ਚੋਰਾਂ ਠੱਗਾਂ ਦੀ ਸੰਗਤ ਮਿਲ ਗਈ, ਫਿਰ ਚੋਰੀਆਂ ਕਰਨ ਲੱਗ ਪੈਂਦਾ ਹੈ, ਠੱਗੀਆਂ ਮਾਰਨ ਲੱਗ ਪੈਂਦਾ ਹੈ, ਡਾਕੇ ਮਾਰਦਾ ਹੈ। ਸਤਸੰਗ ਜੇ ਕਿਤੇ ਸੰਗਤ ਮਿਲ ਗਈ ਕੁਕਰਮੀਆਂ ਦੀ, ਤਾਂ ਫਿਰ ਕੁਕਰਮ ਕਰਦਾ ਅਤੇ ਛਿੱਤਰ ਖਾਂਦਾ ਹੈ, ਕਿਉਂਕਿ ਜਦੋਂ ਕੁਕਰਮ ਕਰਦਾ ਫੜਿਆ ਜਾਂਦਾ ਹੈ ਨਾ, ਮਾੜੇ ਕੰਮ ਕਰਦਾ ਫਿਰ ਛਿੱਤਰ ਖਾਂਦਾ ਹੈ ਨਾ। ਜਿਵੇਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਨਾ, ਸੰਨੀ ਉੱਪਰ ਚੋਰ, ਸੰਨ ਦੇ ਉੱਪਰ ਚੋਰ ਢੱਠ ਜਾਵੇ ਤਾਂ ਉਹਦਾ ਕੋਈ ਲਿਹਾਜ ਥੋੜ੍ਹਾ ਕਰਦਾ, ਫਿਰ ਤਾਂ ਉਹਨੂੰ ਕੋਟੀ ਪੈਂਦੀ ਹੈ ਨਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੋ ਜੀ ਕਿਸੇ ਨੂੰ ਸੰਗਤ ਮਿਲਦੀ ਹੈ, ਉਹੋ ਜਿਹਾ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਪਰ ਜੇ ਕਿਸੇ ਨੂੰ ਨਾਮ ਦੇ ਰਸੀਆਂ ਦੀ, ਪਰਮੇਸ਼ਰ ਦੇ ਪਿਆਰਿਆਂ ਦੀ, ਗੁਰੂ ਦੀ ਸੰਗਤ ਪ੍ਰਾਪਤ ਹੋ ਗਈ ਤਾਂ ਸਤਿਸੰਗਤ ਜੀ ਉਹ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਇੱਕ ਵੇਲ ਹੈ ਨਾ, ਵੇਲ ਸਤਸੰਗਤ ਜੇ ਤਾਂ ਉਸ ਵੇਲ ਨੂੰ ਪੱਧਰੀ ਜਗ੍ਹਾ ਮਿਲਦੀ ਜਾਵੇ ਤੇ ਉਹ ਵੇਲ ਸਿੱਧੀ ਤੁਰੀ ਜਾਂਦੀ ਹੈ। ਜੇ ਅੱਗੇ ਦਰਖਤ ਆ ਜਾਵੇ ਤੇ ਉਹ ਵੇਲ ਦਰਖਤ ਤੇ ਚੜ ਜਾਂਦੀ ਹੈ, ਪਰ ਜੇ ਕਿਤੇ ਅੱਗੇ ਟੋਆ ਟਿੱਬਾ ਆ ਜਾਵੇ ਤੇ ਉਹ ਟੋਏ ਦੇ ਵਿੱਚ ਪੈ ਕੇ, ਖੂਹ ਖਾਤੇ ਵਿੱਚ ਪੈ ਕੇ ਤੇ ਵੇਲ ਗਲ ਜਾਂਦੀ ਹੈ। ਮਨੁੱਖ ਦਾ ਜੀਵਨ ਵੀ ਵੇਲ ਵਰਗਾ ਹੈ। ਜੇ ਤਾਂ ਮਨੁੱਖ ਨੂੰ ਚੰਗੀ ਸੰਗਤ ਮਿਲਦੀ ਰਹੇ ਤੇ ਮਨੁੱਖ ਚੰਗੇ ਪਾਸੇ ਤੁਰਿਆ ਰਹਿੰਦਾ ਹੈ। ਇਸੇ ਕਰਕੇ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਵਾਰ ਵਾਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਵੀ ਮਾੜੀ ਸੰਗਤ ਤੋਂ ਬਚ, ਚੰਗੀ ਸੰਗਤ ਕਰਿਆ ਕਰ। ਜੇ ਚੰਗੀ ਸੰਗਤ ਮਿਲਦੀ ਰਹੇਗੀ ਤੇ ਮਨੁੱਖ ਜਿਹੜਾ ਸਤਸੰਗ ਹੈ ਜੀ, ਉਹ ਸਿੱਧਾ ਤੁਰਿਆ ਜਾਂਦਾ ਹੈ। ਪਰ ਜੇ ਕਿਸੇ ਨਾਮ ਦੇ ਰਸੀਏ ਦੀ ਗੁਰੂ ਕੀ ਸੰਗਤ ਪ੍ਰਾਪਤ ਹੋ ਜਾਵੇ ਤੇ ਫਿਰ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ। ਫਿਰ ਦੁਨੀਆਂ ਦੇ ਲੋਕ ਉਸ ਦਾ ਸਤਿਕਾਰ ਕਰਦੇ ਨੇ, ਮਾਣ ਕਰਦੇ ਨੇ ਉਹਦਾ ਉੱਚਾ ਜੀਵਨ ਵੇਖ ਕੇ। ਪਰ ਜੇ ਕਿਤੇ ਮਾੜੀ ਸੰਗਤ ਵਿੱਚ ਪੈ ਗਿਆ ਤੇ ਮਾੜੀ ਸੰਗਤ ਵਿੱਚ ਪੈਣ ਕਰਕੇ ਜਿਵੇਂ ਉਹ ਵੇਲ ਟੋਏ ਵਿੱਚ ਜਾਂ ਖੂਹ ਵਿੱਚ ਡਿੱਗ ਪੈਂਦੀ ਹੈ ਤੇ ਗਲ ਜਾਂਦੀ ਹੈ, ਮਾੜੀ ਸੰਗਤ ਵਿੱਚ ਪੈ ਕੇ ਮਨੁੱਖ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਈ ਵਾਰ ਮਨੁੱਖ ਆਪਣੇ ਜੀਵਨ ਦੌਰਾਨ ਐਸੇ ਮਾੜੇ ਕਰਮ ਕਰਦਾ ਹੈ, ਉਹਨਾਂ ਮਾੜੇ ਕਰਮਾਂ ਦੇ ਟਾਂਕੇ ਜਿਹੜੇ ਨੇ ਉਹ ਜੀਵ ਦੇ ਜਨਮ ਨੂੰ ਲੱਗ ਜਾਂਦੇ ਨੇ। ਭਾਂਡਾ ਚੋਂਦਾ ਹੋਵੇ ਨਾ ਤੇ ਸਤਸੰਗਤ ਜੀ ਅਸੀਂ ਉਸ ਭਾਂਡੇ ਨੂੰ ਟਾਂਕਾ ਲਵਾ ਲੈਂਦੇ ਹਾਂ, ਠੀਕ ਹੈ ਉਹ ਭਾਂਡਾ ਸਾਡੀ ਵਰਤੋਂ ਵਿੱਚ ਆ ਜਾਂਦਾ ਹੈ, ਪਰ ਜਿਹੜਾ ਭਾਂਡੇ ਨੂੰ ਟਾਂਕਾ ਲੱਗਾ ਉਹ ਜਿਉਂ ਦਾ ਤਿਉਂ ਦਿਸਦਾ ਰਹਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਜਣ 'ਤੇ ਕਿਰਪਾ ਕੀਤੀ, ਸੱਜਣ ਨੂੰ ਵਾਹਿਗੁਰੂ ਗੁਰਮੰਤਰ ਦੀ ਦਾਤ ਦੇ ਕੇ ਸਤਿਗੁਰਾਂ ਨੇ ਗੁਰਸਿੱਖ ਬਣਾ ਲਿਆ, ਸਿੱਖੀ ਦੇ ਪ੍ਰਚਾਰ ਵਿੱਚ ਜੋੜ ਦਿੱਤਾ। ਪਰ ਜਿਹੜੇ ਪਹਿਲਾਂ ਉਹ ਕਰਮ ਕਰਦਾ ਸੀ, ਉਹ ਕਰਮਾਂ ਰੂਪੀ ਜਿਹੜੇ ਟਾਂਕੇ ਲੱਗੇ ਸੀ ਨਾ, ਉਹ ਅਜੇ ਲੱਥੇ ਨਹੀਂ। ਉਹ ਜਿਉਂ ਦੇ ਤਿਉਂ ਅੱਜ ਵੀ ਰੜਕਦੇ ਨੇ ਤੇ ਅਸੀਂ ਕਹਿੰਦੇ ਹਾਂ ਸੱਜਣ ਠੱਗ। ਭੂਮੀਏ ਨੂੰ ਸਤਿਗੁਰੂ ਜੀ ਨੇ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ, ਭੂਮੀਏ ਨੇ ਸਿੱਖੀ ਕਮਾਈ, ਪਰ ਜਿਹੜਾ ਪਹਿਲਾ ਕਰਮ ਉਹਦੇ ਜੀਵਨ ਨਾਲ ਜੁੜਿਆ ਹੋਇਆ ਸੀ ਨਾ, ਉਹ ਅੱਜ ਵੀ ਅਸੀਂ ਯਾਦ ਕਰਦੇ ਹਾਂ ਤੇ ਕਹਿੰਦੇ ਹਾਂ ਭੂਮੀਆਂ ਚੋਰ ਨੂਰਸ਼ਾਂ ਜਾਦੂਗਰਨੀ। ਭਾਵੇਂ ਉਹਨਾਂ ਦਾ ਜੀਵਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਆਉਣ ਕਰਕੇ ਪਲਟ ਗਿਆ, ਉਹ ਮਹਾਨ ਗੁਰਸਿੱਖ ਸਾਧੂ ਹੋ ਨਿਬੜੇ, ਪਰ ਗੁਰਮੁਖੋ ਜਿਹੜੇ ਪਹਿਲੇ ਜੀਵਨ ਦੇ ਕਰਮ ਕੀਤੇ ਸੀ ਨਾ, ਉਹ ਅਜੇ ਵੀ ਚਮਕਦੇ ਨੇ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖ ਕਈ ਵਾਰ ਆਪਣੇ ਜੀਵਨ ਦੌਰਾਨ ਮਾੜੀ ਸੰਗਤ ਕਰਕੇ ਮਾੜੇ ਕਰਮ ਕਰਨ ਲੱਗ ਜਾਂਦਾ ਹੈ। ਭਾਈ ਵਿਧੀ ਚੰਦ ਜੀ ਜਿਨ੍ਹਾਂ ਦੇ ਸਰਹਾਲੀ ਨਗਰ ਵਿੱਚ ਨਾਨਕੇ ਸਨ ਤੇ ਉਸ ਵੇਲੇ ਸਰਹਾਲੀ ਨੂੰ ਚੋਰਾਂ ਵਾਲੀ ਸਰਹਾਲੀ ਕਿਹਾ ਜਾਂਦਾ ਸੀ, ਅੱਜ ਵੀ ਕਈ ਵੀਰ ਜਿਹੜੇ ਸਿਆਣੇ ਬੈਠੇ ਉਹਨਾਂ ਨੂੰ ਯਾਦ ਹੋਵੇਗਾ। ਚੋਰਾਂ ਵਾਲੀ ਸਰਿਹਾਲੀ ਵੱਜਦੀ ਸੀ, ਸੰਗਤ ਮਾੜੀ ਹੋਣ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਵੀ ਇਹ ਆਦਤ ਬਣ ਗਈ ਚੋਰੀ ਕਰਨ ਦੀ। ਪਰ ਜਦੋਂ ਇੱਕ ਵਾਰੀ ਆਪ ਜੀ ਨੇ ਇੱਕ ਨਗਰ ਦੇ ਵਿੱਚੋਂ ਮੱਝਾਂ ਕੱਢੀਆਂ ਅਤੇ ਮਗਰ ਬਾਹਰ ਲੱਗ ਗਈ, ਮੱਝਾਂ ਵੀ ਇਤਿਹਾਸ ਕਹਿੰਦਾ ਨਾਨਕਿਆਂ ਦੀਆਂ ਹੀ ਸੀ, ਕਿਉਂਕਿ ਜਦੋਂ ਆਦਤ ਬਣ ਜਾਵੇ ਨਾ ਤਾਂ ਮਨੁੱਖ ਫਿਰ ਵੇਂਹਦਾ ਨਹੀਂ ਵੀ ਇਹ ਘਰ ਦੇ ਨੇ ਕਿ ਬਾਹਰ ਦੇ ਨੇ। ਹੁਣ ਜਦੋਂ ਪਿੱਛੇ ਬਾਹਰ ਲੱਗ ਗਈ ਤਾਂ ਸਾਧ ਸੰਗਤ ਜੀ ਭਾਈ ਅਦਲੀ ਜੀ ਪੰਜਵੇਂ ਪਾਤਸ਼ਾਹ ਜੀ ਦੇ ਮਹਾਨ ਗੁਰਸਿੱਖ ਬੈਠੇ ਤਪੱਸਿਆ ਕਰ ਰਹੇ ਸੀ, ਸਿਮਰਨ ਭਜਨ ਕਰਦੇ ਸੀ। ਭਾਈ ਸਾਹਿਬ ਜੀ ਭੱਜ ਕੇ ਉਹਨਾਂ ਦੀ ਸ਼ਰਨ ਵਿੱਚ ਚਲੇ ਗਏ, ਕਹਿਣ ਲੱਗੇ ਬਾਬਾ ਜੀ ਮੇਰੇ ਪਿੱਛੇ ਬਾਹਰ ਲੱਗੀ ਹੈ ਅਤੇ ਕਿਰਪਾ ਕਰਕੇ ਮੈਨੂੰ ਬਚਾਓ। ਭਾਈ ਅਦਲੀ ਜੀ ਕਹਿਣ ਲੱਗੇ ਛੱਪੜ ਦੇ ਵਿੱਚ ਮੱਝਾਂ ਵਾੜ ਦੇ ਅਤੇ ਤੂੰ ਆ ਫੜ ਮਾਲਾ ਅਤੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪੀ ਚੱਲ। ਮੱਝਾਂ ਛੱਪੜ ਵਿੱਚ ਵਾੜ ਦਿੱਤੀਆਂ ਅਤੇ ਕੋਲ ਬੈਠ ਕੇ ਸਿਮਰਨ ਭਜਨ ਕਰਨ ਲੱਗ ਪਏ। ਬਾਹਰ ਆਈ ਅਤੇ ਭਾਈ ਅਦਲੀ ਜੀ ਨੂੰ ਕਹਿਣ ਲੱਗੀ ਭਾਈ ਸਾਹਿਬ ਇੱਥੇ ਸਾਡਾ ਚੋਰ ਆਇਆ। ਭਾਈ ਅਦਲੀ ਸਾਹਿਬ ਜੀ ਕਹਿਣ ਲੱਗੇ ਭਾਈ ਇੱਥੇ ਚੋਰ ਤਾਂ ਕੋਈ ਨਹੀਂ, ਇੱਥੇ ਤਾਂ ਵੇਖੋ ਸਾਰੇ ਮਾਲਾ ਲੈ ਕੇ ਸਿਮਰਨ ਭਜਨ ਕਰਨ ਵਾਲੇ ਆ, ਜੇ ਕੋਈ ਚੋਰ ਹੈ ਤਾਂ ਪਛਾਣ ਲਓ। ਇਤਿਹਾਸ ਕਹਿੰਦਾ ਸਾਧ ਸੰਗਤ ਜੀ ਉਹ ਬਾਹਰ ਬਾਬਾ ਬਿਧੀ ਚੰਦ ਜੀ ਨੂੰ ਨਾ ਪਛਾਣ ਸਕੇ ਅਤੇ ਜਿਹੜੀਆਂ ਮੱਝਾਂ ਉਹਨਾਂ ਦੀਆਂ ਸਨ ਉਹ ਵੀ ਨਾ ਪਛਾਣੀਆਂ ਗਈਆਂ ਉਹਨਾਂ ਤੋਂ। ਆਖਿਰਕਾਰ ਬਾਬਾ ਬਿਧੀ ਚੰਦ ਜੀ ਨੇ ਬੇਨਤੀ ਕੀਤੀ ਭਾਈ ਅਦਲੀ ਜੀ ਨੂੰ ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਪਣਾ ਚੇਲਾ ਬਣਾ ਲਓ, ਆਪਣਾ ਸੇਵਕ ਬਣਾ ਲਓ। ਅਤੇ ਭਾਈ ਅਦਲੀ ਜੀ ਕਹਿਣ ਲੱਗੇ ਬਿਧੀ ਚੰਦਾ ਮੈਂ ਤਾਂ ਆਪ ਗੁਰੂ ਕਾ ਸਿੱਖ ਹਾਂ ਅਤੇ ਆ ਤੈਨੂੰ ਵੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਲੈ ਚੱਲਦਾ ਹਾਂ। ਭਾਈ ਅਦਲੀ ਜੀ ਸਾਧ ਸੰਗਤ ਜੀ ਇੱਥੇ ਸਤਿਗੁਰਾਂ ਦੇ ਪਾਸ ਲੈ ਆਏ। ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ, ਨਾਮ ਦਾਨ ਦੀ ਦਾਤ ਦਿੱਤੀ, ਨਾਲ ਸਮਝਾਇਆ ਵੀ ਚੋਰੀ ਕਰਨੀ, ਜਾਰੀ ਕਰਨੀ, ਠੱਗੀਆਂ ਮਾਰਨੀਆਂ ਇਹ ਮਾੜੇ ਕਰਮ ਨੇ, ਕਿਸੇ ਅਰਥ ਨਹੀਂ। ਸਤਿਸੰਗਤ ਜੀ ਜੀਵਨ ਪਲਟਾ ਖਾ ਗਿਆ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਗੁਰੂ ਘਰ ਵਿੱਚ ਰਹਿ ਕੇ ਐਸੀ ਸੇਵਾ ਕਮਾਈ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਉਹਨਾਂ ਪੰਜਾਂ ਸਿੱਖਾਂ ਵਿੱਚ ਬਾਬਾ ਬਿਧੀ ਚੰਦ ਜੀ ਦਾ ਨਾਮ ਸ਼ਾਮਿਲ ਹੋਇਆ ਜਿਨ੍ਹਾਂ ਨੂੰ ਸਤਿਗੁਰੂ ਜੀ ਕਹਿੰਦੇ ਸੀ ਮੇਰੇ ਪੰਜ ਪਿਆਰੇ ਸਿੱਖ ਨੇ। ਜਿੱਥੇ ਪੰਜਾਂ ਪਿਆਰਿਆਂ ਦੀ ਗਿਣਤੀ ਆਉਂਦੀ ਹੈ ਨਾ, ਕੋਈ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਵੀ ਪੰਜ ਉਹ ਮੁਖੀ ਸਿੱਖ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਹੀ ਨਵੇਂ ਪਾਤਸ਼ਾਹ ਜੀ ਤੱਕ ਨਾਲ ਚੱਲੇ ਆਏ ਨੇ। ਉਹਨਾਂ ਸਿੱਖਾਂ ਦੇ ਵੱਖਰੇ ਵੱਖਰੇ ਨਾਮ ਇਤਿਹਾਸਕਾਰਾਂ ਨੇ ਜ਼ਿਕਰ ਕੀਤੇ ਹੈ। ਦਸਮ ਪਾਤਸ਼ਾਹ ਜੀ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਕਿਹਾ ਸੀ ਇਹ ਮੇਰੇ ਪੰਜ ਪਿਆਰੇ। ਉਸ ਵੇਲੇ ਕਿਹਾ ਜਾਂਦਾ ਸੀ ਇਹ ਸਾਡੇ ਪੰਜ ਪਿਆਰੇ ਗੁਰਸਿੱਖ ਨੇ। ਔਰ ਉਹਨਾਂ ਪੰਜਾਂ ਦੇ ਵਿੱਚ ਬਾਬਾ ਬਿਧੀ ਚੰਦ ਜੀ ਸ਼ਾਮਿਲ ਹੋਏ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਵੀ ਨਾਲ, ਛੇਵੇਂ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਬੇਅੰਤ ਸੇਵਾਵਾਂ ਕੀਤੀਆਂ। ਲਾਹੌਰ ਦੇ ਕਿਲ੍ਹੇ ਵਿੱਚੋਂ ਘੋੜੇ ਕੱਢ ਕੇ ਲਿਆਏ, ਪੱਟੀ ਵਿੱਚੋਂ ਸਾਧ ਸੰਗਤ ਜੀ ਸੰਗਤ ਦੇ ਉਹ ਦੁਸ਼ਾਲੇ ਜਿਹੜੇ ਮੁਗਲਾਂ ਨੇ ਖੋਹੇ ਹੋਏ ਸੀ ਉਹ ਲਿਆਂਦੇ ਅਤੇ ਬਲ ਦੇ ਭੱਠ ਵਿੱਚ ਬੈਠ ਕਰਕੇ ਗੁਰੂ ਦੇ ਭਰੋਸੇ 'ਤੇ, ਗੁਰੂ ਦੇ ਆਸਰੇ 'ਤੇ ਭੱਠ ਵਿੱਚ ਬੈਠ ਗਏ। ਗੁਰੂ ਨੇ ਤੱਤੀ ਵਾਰ ਨਹੀਂ ਲੱਗਣ ਦਿੱਤੀ। ਔਰ ਸਮਾਂ ਆਇਆ ਜਦੋਂ ਯੂਪੀ ਦੀ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰ ਭੇਜੀ, ਮਹਾਰਾਜ ਸੰਗਤ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਤਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਡਿਊਟੀ ਲਾਈ, ਕਹਿਣ ਲੱਗੇ ਤੁਸੀਂ ਜਾਓ। संगत ने बेनती की, महाराज संगत थोड़े दर्शन लोड़ दी है। ते हजूर सतगुरु पातशाह जी ने कहा सी मेरे विच ते विधि चंद विच कोई अंतर नहीं। विधि चंद शीना गुरु का सीना। सतगुरु पातशाह जी ने ऐसी उन्हां ते बख्शिश कर दित्ती साध संगत जी जीवन पलटा खा गया ते बाबा विधि चंद साहब जी गुरु का सीना बन गया। और जिस वेले देऊ नगर विच गए उत्थे एक फकीर सी सुंदर शाह, उन्हें ईरखा कीती। वो शेर ते सवारी करके आया, बाबा विधि चंद साहब जी नूं डरावना चाहिया, पर गुरु का सिख डरदा नहीं जिहदे अंदर परमेश्वर का नाम टिकिया होया है। आखिरकार साध संगत जी वो सुंदर शाह नूं बाबा जी दे कोल आ करके बाबा विधि चंद जी नूं उन्हें मत्था टेकिया ते बेनती कीती आप मेरे ते भी कृपा करो। साध संगत उस वेले सुंदर शाह ने एक बेनती कीती जदों बाबा जी उत्थों तुरन लगे ने, बेनती कीती बाबा जी जदों मेरा अंत समा आवे ता कृपा करियो तुसी मेरे कोल होने चाहिए जे। बाबा विधि चंद साहब जी कहन लगे फकीर नूं सुंदर शाह मेरी ते तेरी उम्र इको जिन्नी है, मैं सतगुरां तो आग्या लैके तेरे पास आवांगा। और साध संगत जी जदों अंत समा नज़दीक आया मीरी पीरी दे मालक साहब श्री गुरु हरगोबिंद साहब जी नूं अपने सपुत्र बाबा लाल चंद जी की बांह फड़ाई ते आख्या सतगुरु जिवें दास तो सेवा लेंदे रहे हो इस तरह लाल चंद दे पासों भी सेवा लेंदे रहना, हुण मैनू आग्या दिओ मैं सुंदर शाह दे नाल वचन करके आया सां। देऊ नगर वापस जाके साध संगत जी सुंदर शाह नूं मिले, अमृत वेले उठे इशनान कीता, जपजी साहब जी का पाठ किया और बाबा विधि चंद साहब जी ते सुंदर शाह ने शरीर त्यागया। अज बाबा विधि चंद साहब जी की बरसी भी है, कल ते अज दो दिन 13 ते 14 नूं बड़ी श्रद्धा भावना दे नाल मनाई जा रही है। ऐसे वो गुरु के सिख जेड़े गुरु की चरण शरण आए जीवन बदल गया। पर हुण कई वीर गुस्सा भी करते ने भी तुसी साडे ऋषियां नूं इह गल क्यों कहिंदे भी उन्हां दा पहला जीवन इस तरह दा सी। लोड़ समझण दी है, जीवन दे विच कई तरह दे उतरा चढ़ा आउंदे, कई वार बंदा चोरियां करदा है, ठगियां मारदा है, माड़े कर्म करदा है, पर जदों गुरु की संगत प्राप्त हो जावे तो साध संगत जी जीवन पलटा खा जांदा है। भाई लखू जिसनू धाड़वी कहा जांदा सी ते ए डाके मारदा सी, पर जदों भाई पुराणा जी दी संगत होई, भाई पुराणा जी भाई लखू नू धन गुरु अर्जन साहब जी दे चरणां विच लेके आए ते गुरमुखो जीवन पलटा खा गया। जीवन पलटा खा गया ते ओ एक महान गुरसिख हो निबड़े ने जिहदे बारे इतिहास ने जिक्र कीता है। भावें भाई लखू जी अनपढ़ से, 21 पाठ रोजाना जपजी साहब जी दे करिया करदे सन ते लाहौर दे अंदर सतगुरु जी ने प्रचार वास्ते इन्हां दी ड्यूटी लाई सी ते गुरमुखो उस माता दे हत्थों प्रशादा नहीं सी छकदे जिन्हों जपजी साहब कंठ नहीं सी हुंदा। पहला उन्हों एक एक पंक्ति करके गुरबाणी जपजी साहब जी दी जपजी साहब जी का पाठ कंठ कराउणा, जदों पाठ कंठ हो जाना तो फिर उहदे घरों प्रशादा छकदे सी। गरीब नवाज सतगुरु पातशाह जी कहिंदे फिरत भेटे जन साधु, पूरा गुर समझाया, फिरदिया भाल करदिया जदों साधु जना नाल मिलाप होया।
आन सगल बिद काम न आवे,
उन्हां साधु जना ने पूरे गुरु की दस पा दिते ते जदों पूरे गुरु की चरण शरण आए तो पूरे गुरु ने ਸਮਝਾ ਦਿੱਤਾ, ਸਿੱਖਿਆ ਦਿੱਤੀ, ਬੁਰਿਆਈਆਂ ਨੂੰ ਛੱਡ ਚੰਗਿਆਈਆਂ ਪੱਲੇ ਬੰਨ। ਅਤੇ ਜਦੋਂ ਬੁਰਿਆਈਆਂ ਨੂੰ ਤਿਆਗ ਦਿੱਤਾ, ਨਾਮ ਜਪਣ ਲੱਗ ਪਏ, ਦਸਾਂ ਨੌਹਾਂ ਦੀ ਕਿਰਤ ਕਰਨ ਲੱਗ ਪਏ, ਸਾਧ ਸੰਗਤ ਜੀ ਜੀਵਨ ਪਲਟਾ ਖਾ ਗਿਆ ਅਤੇ ਉਹੀ ਗੁਰਮੁਖ ਗੁਰਸਿੱਖ ਸਾਧੂ ਬਣ ਗਿਆ। ਪੂਰੇ ਗੁਰੂ ਨੇ ਇਹ ਰਹਿਮਤ ਕਰ ਦਿੱਤੀ। ਸਤਿਗੁਰੂ ਪਾਤਸ਼ਾਹ ਜੀ ਨੇ ਕੀ ਕਿਹਾ, ਕੀ ਸਮਝ ਦਿੱਤੀ? ਆਣ ਸਗਲ ਬਿੱਦ ਕਾਮ ਨਾ ਆਵੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਆਣ ਹੋਰ ਸਗਲ ਸਾਰੀਆਂ ਵਿਧੀਆਂ ਜੁਗਤੀਆਂ ਕੰਮ ਨਹੀਂ ਆਉਂਦੀਆਂ। ਸਾਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਭਾਵੇਂ ਮਨੁੱਖ ਬਹੁਤ ਸਿਆਣਾ ਹੋਵੇ, ਚਤਰ ਵੀ ਹੋਵੇ, ਪਰ ਸਤਸੰਗ ਜੀ ਉਸ ਪਰਮਾਤਮਾ ਦੇ ਨਾਲ ਇਹਦੀ ਇੱਕ ਵੀ ਸਿਆਣਪ, ਇੱਕ ਵੀ ਚਤਰਾਈ ਨਹੀਂ ਚੱਲ ਸਕਦੀ। ਬੜਾ ਸਿਆਣਾ ਉਹ ਪਰਮਾਤਮਾ, ਬੜਾ ਚਤਰ ਹੈ ਉਹ, ਮਨੁੱਖ ਤਾਂ ਬਹੁਤ ਥੱਲੇ ਰਹਿ ਗਿਆ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੋਰ ਸਾਰੀਆਂ ਵਿਧੀਆਂ ਉਕਤੀਆਂ ਜੁਗਤੀਆਂ ਕਿਸੇ ਕੰਮ ਨਹੀਂ ਆਉਣੀਆਂ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਤੂੰ ਬੇਨਤੀ ਕਰਿਆ ਕਰ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੱਚੇ ਪਾਤਸ਼ਾਹ, ਮੈਂ ਫਿਰਦਿਆਂ ਫਰਾਉਂਦਿਆਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਬਹੁਤ ਲੰਮੇ ਸਮੇਂ ਤੋਂ ਮਹਾਰਾਜ ਫਿਰਦਿਆਂ ਫਿਰਦਿਆਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ। ਹੁਣ ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਪਣੀ ਭਗਤੀ ਵਿੱਚ ਲਾ ਲਵੋ, ਮੈਨੂੰ ਆਪਣੀ ਭਗਤੀ ਵਿੱਚ ਜੋੜ ਲਓ, ਮੈਨੂੰ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ। ਅਤੇ ਹਜ਼ੂਰ ਕਹਿੰਦੇ ਨੇ, ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲੱਭ ਦੇਹ ਕਲਯੁਗ ਮੈਂ ਪਾਇਆ, ਫਿਰ ਆ ਅਵਸਰ ਚਰੈ ਨਾ ਹਾਥਾ, ਨਾਮ ਜਪ ਹੋ ਤੋ ਕੱਟੀਐ ਫਾਸਾ। ਫੱਫੇ ਅੱਖਰ ਦੁਆਰਾ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਫਿਰਦਿਆਂ ਫਰਾਉਂਦਿਆਂ ਮਨੁੱਖਾ ਦੇਹੀ ਵਿੱਚ ਆਇਆ, ਤੈਨੂੰ ਇਹ ਮਨੁੱਖਾ ਦੇਹੀ ਦੁਰਲੱਭ ਦੇਹੀ ਪ੍ਰਾਪਤ ਹੋਈ ਹੈ, ਪਰ ਨਾਮ ਜਪੇਗਾ ਤੇ ਤੇਰੀ ਜਮਾਂ ਦੀ ਫਾਹੀ ਕੱਟੀ ਜਾਵੇਗੀ, ਸਾਰੇ ਜੰਜਾਲ ਮਿਟ ਜਾਣਗੇ, ਧੰਦਿਆਂ ਤੋਂ ਛੁਟਕਾਰਾ ਹੋ ਜਾਵੇਗਾ, ਪਰ ਜੇ ਨਾਮ ਨਾ ਜਪਿਆ ਤੇ ਫਿਰ ਤੇਰੇ ਆਉਣ ਦਾ ਕੋਈ ਅਰਥ ਨਹੀਂ, ਫਿਰ ਤਾਂ ਕੇਵਲ ਧਰਤੀ ਦਾ ਬੋਝ ਹੀ ਬਣਿਆ ਰਿਹਾ ਨਾ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਫਿਰ ਪਤਾ ਨਹੀਂ ਇਹ ਸਮਾਂ ਤੇਰੇ ਹੱਥ ਲੱਗੇ ਕਿ ਨਾ ਲੱਗੇ, ਪਤਾ ਨਹੀਂ ਮੁੜ ਕੇ ਮਨੁੱਖਾ ਦੇਹੀ ਦੀ ਵਾਰੀ ਆਵੇ ਕਿ ਨਾ ਆਵੇ, ਇਹ ਤਾਂ ਹੁਣ ਸਤਿਗੁਰੂ ਅਕਾਲ ਪੁਰਖ ਹੀ ਜਾਣਦੇ ਆ ਨਾ ਜੀ, ਵੀ ਆਪਾਂ ਪਿਛਲੇ ਜਨਮ ਦੇ ਵਿੱਚ ਕੀ ਸਾਂ ਅਤੇ ਹੁਣ ਅਗਲਾ ਜਨਮ ਸਾਨੂੰ ਕਿਹੜਾ ਮਿਲਣਾ। ਪਰ ਅਸੀਂ ਕਦੀ ਇਸ ਪਾਸੇ ਧਿਆਨ ਨਹੀਂ ਦਿੱਤਾ। ਇਹ ਜ਼ਰੂਰੀ ਨਹੀਂ ਵੀ ਮਨੁੱਖ ਨੂੰ ਮਨੁੱਖਾ ਜਨਮ ਹੀ ਅੱਗੇ ਮਿਲੇਗਾ ਅਤੇ ਪਸ਼ੂ ਨੂੰ ਪਸ਼ੂ ਦਾ ਜਨਮ ਹੀ ਮਿਲੇਗਾ, ਵਾਰੀ ਤਾਂ ਮਿਲਦੀ ਹੈ ਨਾ। ਫਿਰਦਿਆਂ ਫਿਰਦਿਆਂ ਅਨੇਕਾਂ ਜੂਨਾਂ ਦੇ ਵਿੱਚ ਆਖਰ ਮਨੁੱਖਾ ਦੇਹੀ ਦੀ ਵਾਰੀ ਆਉਂਦੀ ਹੈ, ਪਰ ਜੇ ਹੁਣ ਮਨੁੱਖ ਅਜਾਈ ਇਹਨੂੰ ਗਵਾ ਲਵੇ ਤਾਂ ਸਾਧ ਸੰਗਤ ਜੀ ਫਿਰ ਪਤਾ ਨਹੀਂ ਕਦੋਂ ਵਾਰੀ ਆਵੇ। ਇਸੇ ਕਰਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਉ ਆਇਆ ਦੂਰ ਹੋਂ ਚੱਲ ਕੈ ਮੈਂ ਤੱਕੀ ਤਉ ਸਰਨਾਏ ਜੀਉ। ਦੂਰੋਂ ਦਾ ਭਾਵ ਇਹ ਨਹੀਂ ਹੁੰਦਾ ਵੀ ਕੋਈ ਦਿੱਲੀਓਂ ਚੱਲ ਕੇ ਆਇਆ, ਕੋਈ ਕਲਕੱਤਿਓਂ ਚੱਲ ਕੇ ਆਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੇਰਾ ਪੰਧ ਬੜਾ ਲਮੇਰਾ ਹੈ ਸੱਚੇ ਪਾਤਸ਼ਾਹ, ਮੈਂ ਬਹੁਤ ਸਾਰੀਆਂ ਜੂਨਾਂ ਦਾ ਭਰਮਣ ਕਰਦਾ ਕਰਦਾ ਹੁਣ ਇਸ ਮਨੁੱਖਾ ਦੇਹੀ ਵਿੱਚ ਆਇਆ, ਤੇ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ, ਕਿਰਪਾ ਕਰਕੇ ਮੈਨੂੰ ਆਪਣੀ ਭਗਤੀ ਵਿੱਚ ਜੋੜ ਲਵੋ। ਸਤਿਗੁਰੂ ਜੀ ਕਹਿੰਦੇ ਆਣ ਸਗਲ ਵਿਧ ਕਾਮ ਨਾ ਆਵੈ, ਹੋਰ ਸਾਰੀਆਂ ਉਕਤੀਆਂ ਜੁਗਤੀਆਂ ਵਿਧੀਆਂ ਮਨੁੱਖ ਦੀਆਂ ਸਿਆਣਪਾਂ ਚਤਰਾਈਆਂ ਕਿਸੇ ਵੀ ਕੰਮ ਨਹੀਂ ਆਉਂਦੀਆਂ।
ਹਰ ਹਰ ਨਾਮ ਧਿਆਇਆ,
ਪੁੱਛਿਆ ਜੀ ਕੰਮ ਕੀ ਆਵੇਗਾ ਤਾਂ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਹਰ ਨਾਮ ਧਿਆਇਆ, ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਦਾ ਨਾਮ ਧਿਆਇਆ ਹੀ ਤੇਰੇ ਕੰਮ ਆਵੇਗਾ, ਹੋਰ ਕੁਛ ਨਹੀਂ ਕੰਮ ਆਉਣਾ। ਨਾ ਧੀਆਂ ਪੁੱਤਰਾਂ ਨੇ ਕੰਮ ਆਉਣਾ ਹੈ, ਨਾ ਰਿਸ਼ਤੇਦਾਰਾਂ ਨੇ ਕੰਮ ਆਉਣਾ ਹੈ, ਨਾ ਸੱਜਣਾ ਮਿੱਤਰਾਂ ਨੇ ਕੰਮ ਆਉਣਾ ਹੈ। ਐਵੇਂ ਵਿਹਲਾ ਬਹਿ ਕੇ ਇਹਨਾਂ ਨਾਲ ਗੱਪਾਂ ਨਾ ਮਾਰਦਾ ਰਿਹਾ ਕਰ, ਜਿੰਨਾ ਸਮਾਂ ਇਹਨਾਂ ਨਾਲ ਗੱਪਾਂ ਮਾਰਦਾ ਕਿਤੇ ਬਾਣੀ ਪੜ੍ਹ ਲਿਆ ਕਰ, ਸਿਮਰਨ ਭਜਨ ਕਰ ਲਿਆ ਕਰ, ਤੇਰੇ ਕੰਮ ਪਰਮੇਸ਼ਰ ਦਾ ਨਾਮ ਆਉਣਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੋਰ ਕੋਈ ਵੀ ਵਿਧੀ ਤੇਰੇ ਕੰਮ ਨਹੀਂ ਆਵੇਗੀ, ਪਰਮੇਸ਼ਰ ਦਾ ਨਾਮ ਧਿਆਇਆ ਕਰ, ਇਹੀ ਤੇਰੇ ਕੰਮ ਆਵੇਗਾ।
ਤਾਂ ਤੇ ਮੋਹੇ ਧਾਰੀ ਓਟ ਗੋਪਾਲ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਕਰਕੇ ਹੀ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਓਟ ਗ੍ਰਹਿਣ ਕੀਤੀ ਹੈ।
ਸਰਨ ਪਰਿਓ ਪੂਰਨ ਪਰਮੇਸ਼ਰ,
ਜੋ ਪਰਿਪੂਰਨ ਪਰਮੇਸ਼ਰ ਹੈ ਮੈਂ ਉਹਨਾਂ ਦੀ ਸ਼ਰਨ ਵਿੱਚ ਪਿਆ ਹਾਂ। ਆ ਕਿਸੇ ਟੁੱਟੇ ਡਿੱਗੇ ਢੱਠੇ ਸਾਧ ਦੀ ਸ਼ਰਨ ਨਹੀਂ, ਜਿਹੜਾ ਜੀਵਨ ਤੋਂ ਹੀ ਗਿਰਿਆ ਹੋਵੇ ਉਹ ਕਾਹਦਾ ਸਾਧ ਹੈ। ਸਤਸੰਗਾ ਜਿਹੜਾ ਜੀਵਨ ਹੀ ਆਪਣਾ ਨਹੀਂ ਬਣਾ ਸਕਿਆ, ਸਾਧ ਦਾ ਅਰਥ ਤਾਂ ਅਸਲ ਦੇ ਵਿੱਚ ਹੈ ਜਿਸ ਨੇ ਆਪਣੇ ਆਪ ਨੂੰ ਸਾਧਿਆ, ਜਿਸ ਨੇ ਸਰੀਰ ਨੂੰ ਸਾਧਿਆ, ਆਪਣੇ ਇੰਦਰੀਆਂ 'ਤੇ ਕਾਬੂ ਪਾਇਆ, ਸਾਧ ਤਾਂ ਉਹ ਹੈ ਨਾ। ਕੇਵਲ ਸਾਧ ਨਾਮ ਰਖਾਉਣ ਨਾਲ ਸਾਧ ਨਹੀਂ ਬਣ ਜਾਈਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਰਨ ਪਰਿਓ ਪੂਰਨ ਪਰਮੇਸ਼ਰ, ਮੈਂ ਕਿਸੇ ਢਿੱਲੇ ਮੱਠੇ ਦੀ ਸ਼ਰਨ ਗ੍ਰਹਿਣ ਨਹੀਂ ਕੀਤੀ, ਮੈਂ ਕਿਸੇ ਮੜੀ ਮੱਠ 'ਤੇ ਨਹੀਂ ਗਿਆ। ਸਤਿਗੁਰੂ ਜੀ ਕਹਿੰਦੇ ਜੋ ਪਰਿਪੂਰਨ ਪਰਮੇਸ਼ਰ ਹੈ ਨਾ ਪਰਮਾਤਮਾ, ਅਸਾਂ ਤਾਂ ਭਾਈ ਉਸ ਦੀ ਸ਼ਰਨ ਗ੍ਰਹਿਣ ਕੀਤੀ, ਉਹਦੀ ਸ਼ਰਨ ਵਿੱਚ ਪਏ ਹਾਂ।
ਬਿਨਸੇ ਸਗਲ ਜੰਜਾਲ,
ਇਸੇ ਕਰਕੇ ਸਾਡੇ ਸਾਰੇ ਜੰਜਾਲ ਜਿਹੜੇ ਸੀ ਉਹ ਖਤਮ ਹੋ ਗਏ। ਹੁਣ ਸਾਡੇ ਜੰਜਾਲ ਤਾਂ ਹੀ ਮੁੱਕਣਗੇ ਜਦੋਂ ਅਸੀਂ ਉਸ ਪੂਰਨ ਪਰਮੇਸ਼ਰ ਦੀ ਸ਼ਰਨ ਵਿੱਚ ਪਵਾਂਗੇ। ਅਤੇ ਜੇ ਅਸੀਂ ਪੂਰਨ ਪਰਮੇਸ਼ਰ ਦੀ ਸ਼ਰਨ ਵਿੱਚ ਪਏ ਹੀ ਨਹੀਂ ਤਾਂ ਜੰਜਾਲ ਸਾਨੂੰ ਚੰਬੜੇ ਹੋਏ ਨੇ, ਕਦੀ ਮੁੰਡੇ ਕੁੜੀਆਂ ਚੰਬੜ ਗਏ, ਕਦੀ ਗਾਂ ਪੋਤੇ ਪੋਤਰੀਆਂ ਚੰਬੜ ਗਏ, ਜੰਜਾਲ ਤਾਂ ਤੁਰਿਆ ਹੀ ਜਾਂਦਾ ਹੈ ਨਾ। ਧੰਦੇ ਮੁੱਕਦੇ ਨਹੀਂ, ਧੰਦਾ ਕਿਸੇ ਨਾ ਸਾਧਿਆ, ਸਭ ਧੰਦੇ ਸਾਧੇ, ਕਿਸੇ ਕਵੀ ਨੇ ਜ਼ਿਕਰ ਕੀਤਾ ਹੈ ਨਾ। ਸਤਸੰਗਾਂ ਜੀ ਇਹ ਧੰਦੇ ਨਹੀਂ ਮੁੱਕਦੇ, ਕਦੋਂ ਦਾ ਸੰਸਾਰ ਬਣਿਆ ਹੈ, ਸੰਸਾਰ ਦੇ ਧੰਦੇ ਜਿਉਂ ਦੇ ਤਿਉਂ ਚੱਲ ਰਹੇ ਨੇ, ਚੱਲਦੇ ਰਹਿਣੇ ਨੇ, ਇਹ ਨਹੀਂ ਮੁੱਕਣੇ। ਸਤਿਗੁਰੂ ਜੀ ਕਹਿੰਦੇ ਜਦੋਂ ਪੂਰਨ ਪਰਮੇਸ਼ਰ ਦੀ ਸ਼ਰਨ ਪੈ ਗਏ ਸਾਰੇ ਹੀ ਜੰਜਾਲ ਖਤਮ ਹੋ ਗਏ। ਸਤਿਗੁਰੂ ਜੀ ਕਹਿੰਦੇ ਨੇ ਇਹ ਫਿਰ ਜੰਜਾਲ ਮੁੱਕਣਗੇ।
ਵਿਸ਼ਰਾਮ
ਦੇ ਕੇ ਹਜ਼ੂਰ ਫਰਮਾਉਂਦੇ ਹਨ
ਸੁਰਗ ਮਿਰਤ ਪਿਆਲ ਭੂ ਮੰਡਲ।
ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਮਹਾਰਾਜ ਕਿ ਇਹ ਜਿਹੜੇ ਜੰਜਾਲ ਨੇ ਕੇਵਲ ਇਹ ਇਸੇ ਸੰਸਾਰ ਵਿੱਚ ਹੀ ਨੇ ਕਿ ਹੋਰ ਵੀ ਕਿਤੇ ਹੈਣ? ਤਾਂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੁਰਗ ਮਿਰਤ ਪਿਆਲ ਭੂਮੰਡਲ, ਸਵਰਗ ਲੋਕ ਦੇ ਵਿੱਚ ਵੀ ਇਹ ਧੰਦੇ ਵਿਆਪਦੇ ਨੇ, ਉੱਥੇ ਇਹ ਧੰਦੇ ਸਵਰਗੀ ਲੋਕਾਂ ਨੂੰ ਸਤਾਉਂਦੇ ਨੇ। ਔਰ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮਿਰਤ ਮਾਤ ਲੋਕ ਵਿੱਚ ਵੀ ਇਹ ਜੰਜਾਲ ਇਹ ਧੰਦੇ ਜੀਵਾਂ ਨੂੰ ਸਤਾਉਂਦੇ ਨੇ। ਅਤੇ ਫਿਰ ਇੱਥੇ ਬਸ ਨਹੀਂ, ਜਿਹੜੇ ਪਿਆਲ ਪਤਾਲ ਲੋਕ ਵਿੱਚ ਜੀਵ ਵੱਸਦੇ ਨੇ ਨਾ, ਉਹਨਾਂ ਨੂੰ ਵੀ ਧੰਦਿਆਂ ਨੇ ਗ੍ਰਸਿਆ ਹੋਇਆ। ਅਤੇ ਭੂਮੰਡਲ ਇਹ ਜਿਹੜਾ ਆਕਾਰਾ ਗੋਲ ਹੈ ਨਾ ਧਰਤੀ, ਭੂਮੰਡਲ ਦਾ ਅਰਥ ਵਿਦਵਾਨਾਂ ਨੇ ਸਾਰੀਆਂ ਧਰਤੀਆਂ ਦਾ ਵੀ ਜ਼ਿਕਰ ਕੀਤਾ। ਇਹ ਭੂਮੰਡਲ ਜੋ ਧਰਤੀ ਮੰਡਲ ਹੈ ਨਾ, ਇਹਦੇ ਵਿੱਚ ਵੀ ਉਹ ਜੰਜਾਲ ਤੇ ਮਾਇਆ ਵਰਤਦੀ ਹੈ।
ਸਗਲ ਵਿਆਪੇ ਮਾਈ,
ਸਾਰਿਆਂ ਥਾਵਾਂ ਤੇ ਮਾਇਆ ਵਿਆਪਦੀ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਮਾਇਆ ਕਈ ਤਰੀਕਿਆਂ ਨਾਲ ਵਿਆਪਦੀ ਹੈ। ਸਤਸੰਗਤ ਜੀ, ਮਾਇਆ ਕੇਵਲ ਇਹੀ ਨਹੀਂ ਜਿਹੜੀ ਆਪਾਂ ਵਰਤਦੇ ਹਾਂ, ਇਹ ਇਕੱਲੀ ਮਾਇਆ ਨਹੀਂ। ਦੋ ਪ੍ਰਕਾਰ ਦੀ ਵਿਦਵਾਨਾਂ ਨੇ ਮਾਇਆ ਮੰਨੀ ਹੈ, ਜੜ ਮਾਇਆ ਤੇ ਚੇਤਨ ਮਾਇਆ। ਆ ਜਿਹੜਾ ਸਾਡਾ ਪਰਿਵਾਰ ਹੈ ਨਾ, ਜੀਆ ਜਨਤ, ਇਹ ਵੀ ਸਾਰੀ ਮਾਇਆ ਹੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮਾਇਆ ਕੇਵਲ ਸੰਸਾਰ ਵਿੱਚ ਹੀ ਨਹੀਂ ਵਿਆਪਦੀ, ਸਵਰਗ ਵਿੱਚ ਵੀ ਵਿਆਪਦੀ ਹੈ, ਮ੍ਰਿਤ ਲੋਕ ਮਾਤ ਲੋਕ ਵਿੱਚ ਵੀ ਵਿਆਪਦੀ ਹੈ, ਪਤਾਲ ਲੋਕ ਵਿੱਚ ਵੀ ਵਿਆਪਦੀ ਹੈ, ਤੇ ਸਾਰੇ ਭੂਮੰਡਲ ਤੇ ਵਿਆਪਦੀ ਹੈ।
ਜੀ ਉਧਾਰਨ ਸਭ ਕੁਲ ਤਾਰਨ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਮਾਇਆ ਦੇ ਜੰਜਾਲਾਂ ਤੋਂ ਆਪਣੇ ਜੀ ਜਿੰਦ ਨੂੰ ਬਚਾਉਣ ਵਾਸਤੇ ਅਤੇ ਸਾਰੀਆਂ ਕੁਲਾਂ ਨੂੰ ਤਾਰਨ ਵਾਸਤੇ।
ਹਰ ਹਰ ਨਾਮ ਧਿਆਇਐ,
ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਉਣਾ ਕਰ।
ਨਾਨਕ ਨਾਮ ਨਿਰੰਜਨ ਗਾਈਐ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਨਿਰਅੰਜਨ, ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ, ਉਸ ਦਾ ਨਾਮ ਗਾਇਨ ਕਰੀਏ।
ਪਾਈਐ ਸਰਬ ਨਿਧਾਨਾ,
ਫਿਰ ਸਾਰੇ ਖਜ਼ਾਨੇ ਪ੍ਰਾਪਤ ਹੁੰਦੇ ਹਨ।
ਕਰ ਕਿਰਪਾ ਜਿਸ ਦੇ ਸੁਆਮੀ,
ਸਤਿਗੁਰੂ ਜੀ ਕਹਿੰਦੇ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਜਿਸ ਨੂੰ ਦਿੰਦਾ ਹੈ।
ਵਿਰਲੇ ਕਾਹੂ ਜਾਨਾ,
ਕਿਸੇ ਵਿਰਲੇ ਨੇ ਹੀ ਸਤਸੰਗਤ ਜੀ ਉਸ ਪਰਮਾਤਮਾ ਨੂੰ ਜਾਣਿਆ ਵੀ ਜੋ ਕੁਛ ਵੀ ਦਿੱਤਾ ਉਸ ਮਾਲਕ ਨੇ ਦਿੱਤਾ। ਆਮ ਕਰਕੇ ਅਸੀਂ ਆਪਣਾ ਸਭ ਕੁਛ ਸਮਝੀ ਜਾਂਦੇ ਹਾਂ ਨਾ, ਸਭ ਕੁਛ ਆਪਣਾ, ਇੱਕ ਆਰਾਮ ਪਰਾਇਆ, ਜਿਸ ਨੇ ਸਾਨੂੰ ਸਭ ਕੁਛ ਦਿੱਤਾ ਉਹਨੂੰ ਅਸੀਂ ਬੇਗਾਨਾ ਸਮਝਦੇ ਹਾਂ, ਅਤੇ ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਅਸੀਂ ਜੱਫਾ ਮਾਰੀ ਜਾਂਦੇ ਵੀ ਇਹ ਸਾਡੀਆਂ ਨੇ। ਇਹ ਸਭ ਕੁਛ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ ਹੈ। ਪੁੱਤਰ ਧੀਆਂ ਧਨ ਪਦਾਰਥ, ਇਹ ਸਭ ਕੁਛ ਉਸ ਮਾਲਕ ਦਾ ਦਿੱਤਾ ਹੋਇਆ। ਸਤਸੰਗਤ ਜੀ, ਉਹ ਮਾਲਕ ਸਾਰਿਆਂ ਨੂੰ ਹੀ ਦਾਤਾਂ ਦਿੰਦਾ ਹੈ, ਦਿੰਦਾ ਦੇ ਲੈਂਦੇ ਥੱਕ ਪਾਹੇ, ਦਾਤਾਂ ਦੇਣ ਵਾਲਾ ਦਾਤਾਂ ਦੇ ਹੀ ਜਾਂਦਾ ਹੈ, ਦਾਤਾਂ ਲੈਣ ਵਾਲੇ ਥੱਕ ਜਾਂਦੇ ਨੇ। ਸੋ ਅੱਜ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਵੀ ਹੈ, ਸੁਲਤਾਨਪੁਰ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਨਾਨਕ ਸਾਹਿਬ ਜੀ ਦੇ ਗ੍ਰਹਿ ਬਾਬਾ ਸ੍ਰੀ ਚੰਦ ਜੀ ਦਾ ਜਨਮ ਹੋਇਆ। ਔਰ ਬੇਬੇ ਨਾਨਕੀ ਜੀ ਦੇ ਘਰ ਕੋਈ ਔਲਾਦ ਨਹੀਂ ਸੀ। ਬੇਬੇ ਨਾਨਕੀ ਜੀ ਨੇ ਬਾਬਾ ਨਾਨਕ ਜੀ ਨੂੰ ਬੇਨਤੀ ਕੀਤੀ, ਵੀਰ ਜੀ ਕਿਰਪਾ ਕਰੋ ਅਤੇ ਇਹਨੂੰ ਮੈਂ ਆਪਣਾ ਮਤਵੰਨਾ ਪੁੱਤਰ ਬਣਾ ਲਵਾਂ। ਸਤਿਗੁਰੂ ਨਾਨਕ ਸਾਹਿਬ ਜੀ ਨੇ ਸਤਸੰਗਤ ਜੀ ਆਪਣੇ ਵੱਡੇ ਸਪੁੱਤਰ ਨੂੰ ਬੇਬੇ ਨਾਨਕੀ ਦੀ ਝੋਲੀ ਪਾ ਦਿੱਤਾ। ਬਾਬਾ ਸ੍ਰੀ ਚੰਦ ਜੀ ਦੀ ਪਾਲਣ ਪੋਸ਼ਣ ਜਿਹੜੀ ਸੀ ਉਹ ਬੇਬੇ ਨਾਨਕੀ ਨੇ ਕੀਤੀ ਹੈ। ਇਹ ਸਾਰੀਆਂ ਦਾਤਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ, ਪਰ ਇਹਨਾਂ ਨੂੰ ਜਾਣਦਾ ਕੋਈ ਵਿਰਲਾ ਵਿਰਲਾ ਹੈ ਵੀ ਜੋ ਕੁਛ ਵੀ ਦਿੱਤਾ ਮਾਲਕ ਦਾ ਦਿੱਤਾ, ਸਾਡਾ ਆਪਣਾ ਕੁਛ ਵੀ ਨਹੀਂ। ਇਹ ਪਾਵਨ ਪਵਿੱਤਰ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਰਹਿਮਤ ਕਰਨ, ਬਹੁਤ ਲੰਮੇ ਸਮੇਂ ਤੋਂ ਬਾਅਦ ਅਸੀਂ ਮਨੁੱਖਾ ਦੇਹੀ ਵਿੱਚ ਆਏ ਹਾਂ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ, ਸਤਿਗੁਰੂ ਸਾਡੇ 'ਤੇ ਵੀ ਕਿਰਪਾ ਕਰੋ, ਸਾਡੇ 'ਤੇ ਰਹਿਮਤ ਕਰੋ ਮਹਾਰਾਜ। ਸਾਨੂੰ ਨਾਮ ਜਪਣ ਦੀ, ਭਗਤੀ ਕਰਨ ਦੀ ਤਾਕਤ ਬਖਸ਼ੋ। ਅਸੀਂ ਵੀ ਭਗਤੀ ਕਰਕੇ, ਨਾਮ ਜਪ ਕੇ, ਸੇਵਾ ਕਰਕੇ, ਜੀਵਾਂ 'ਤੇ ਦਇਆ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸੱਚੇ ਪਾਤਸ਼ਾਹ ਸਫਲ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਆਪ ਸਮੁੱਚੀਆਂ ਸੰਗਤਾਂ ਦਾ, ਸਮੁੱਚੇ ਪ੍ਰਬੰਧਕ ਜਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।